ਫਿਰ ਹਜ਼ਰਤ ਈਸਾ ਰੂਹੇ ਪਾਕ ਨਾਲ ਭਰੇ ਵੇ ਦਰਿਆਏ ਉਰਦਨ ਤੋਂ ਵਾਪਸ ਮੁੜੀ ਗਏ। ਉਹ ਰੂਹੇ ਪਾਕ ਦੀ ਹਿਦਾਇਤ ਨਾਲ 40 ਦਿਹਾੜੇ ਬਿਆਬਾਨ ਵਿੱਚ ਰਹੇ, ਜਿੱਥੇ ਸ਼ੈਤਾਨ ਉਹਨਾਂ ਕੀ ਭਟਕਾਣੇ ਦੀ ਕੋਸ਼ਿਸ਼ ਕਰਨਾ ਰਿਹਾ। ਲਗਾਤਾਰ 40 ਦਿਹਾੜੇ ਤੇ 40 ਰਾਤਾਂ ਬਗੈਰ ਕੁਝ ਖਾਣੇ ਨੇ ਗੁਜ਼ਾਰਨੇ ਤੋਂ ਬਾਅਦ ਹਜ਼ਰਤ ਈਸਾ ਕੀ ਸਖਤ ਭੁੱਖ ਲਗੀ ਤੇ ਸ਼ੈਤਾਨ ਉਹਨਾਂ ਕੋਲ ਆਇਆ ਤੇ ਆਖਣ ਲਗਾ, ਕਦੇ ਤੂੰ ਅੱਲਾ ਤਾਲਾ ਨਾ ਪੁੱਤਰ ਏ ਤੇ ਇਹਨਾਂ ਬਟਿਆਂ ਕੀ ਹੁਕਮ ਕਰ ਤਾਂ ਕਿ ਤਾੜੇ ਵਾਸਤੇ ਰੋਟੀਆਂ ਬਣੀ ਜਾਣ। ਹਜ਼ਰਤ ਈਸਾ ਜਵਾਬ ਦਿੱਤਾ, ਕਲਾਮ ਮੁਕੱਦਸ ਵਿੱਚ ਲਿਖਿਆ ਏ ਕਿ ਇਨਸਾਨ ਸਿਰਫ ਰੋਟੀ ਖਾਣੇ ਨਾਲ ਹੀ ਨਹੀਂ ਜ਼ਿੰਦਾ ਰਹਿਣਾ। ਫਿਰ ਸ਼ੈਤਾਨ ਹਜ਼ਰਤ ਈਸਾ ਕੀ ਇੱਕ ਬਹੁ ਉੱਚੇ ਪਹਾੜ ਪਰ ਨਹੀਂ ਖੜਿਆ ਤੇ ਇੱਕ ਲੰਮੇ ਵਿੱਚ ਉਹਨਾਂ ਕੀ ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹਤਾਂ ਦੱਸੀਆਂ ਤੇ ਆਖਣ ਲਗਾ, ਇਹ ਸਾਰਾ ਕੁਝ ਮੈਂ ਤੂੰ ਕੀ ਦੇਸਾਂ, ਕਿਉਂਕਿ ਇਹ ਸਭ ਕੁਝ ਮਾੜੇ ਹਵਾਲੇ ਹੋਈ ਗਿਆ ਏ ਤੇ ਮੈਂ ਜਿਸੀ ਚਾਹ ਦੇਈ ਸਕਣਾ। ਕਦੇ ਤੂੰ ਮਾੜੇ ਅੱਗੇ ਝੁਕੇ, ਮਾੜੀ ਤਾਜ਼ੀਮ ਕਰੇ ਤੇ ਇਹ ਸਾਰਾ ਕੁਝ ਮੈਂ ਤੁਕੀ ਦੇਈ ਛੋੜ ਸਾਂ। ਤੇ ਫਿਰ ਹਜ਼ਰਤ ਈਸਾ ਉਸੀ ਆਖਿਆ, ਕਲਾਮੇ ਪਾਕ ਵਿੱਚ ਲਿਖਿਆ ਏ ਕਿ ਸਿਰਫ ਰੱਬ ਨੇ ਅੱਗੇ ਸਜਦਾ ਕਰੋ, ਜਿਹੜਾ ਤੁਸਾਂ ਨਾ ਖੁਦਾ ਏ ਤੇ ਉਸੇ ਨੀ ਇਬਾਦਤ ਕਰੋ। ਫਿਰ ਸ਼ੈਤਾਨ ਉਹਨਾਂ ਕੀ ਯਰੂਸ਼ਲਮ ਸ਼ਹਿਰ ਵਿੱਚ ਬੜੇ ਇਬਾਦਤ ਖਾਣੇ ਨੀ ਸਭ ਤੋਂ ਉੱਚੀ ਜਗ੍ਹਾ ਪਰ ਖੜਿਆ ਤੇ ਆਖਣ ਲਗਾ, ਕਦੇ ਤੂੰ ਅੱਲਾ ਤਾਲਾ ਨਾ ਪੁੱਤਰ ਏ ਤਾਂ ਇੱਥੋਂ ਥੱਲੇ ਛਾਲ ਮਾਰ, ਕਿਉਂਕਿ ਕਲਾਮੇ ਪਾਕ ਵਿੱਚ ਇਹ ਲਿਖਿਆ ਏ ਅੱਲਾ ਤਾਲਾ ਤੁਹਾਡੀ ਹਿਫਾਜ਼ਤ ਕਰਨੇ ਵਾਸਤੇ ਆਪਣੇ ਫਰਿਸ਼ਤਿਆਂ ਕੀ ਹੁਕਮ ਕਰਸੀ ਤੇ ਉਹ ਤੂੰ ਕੀ ਆਪਣੇ ਹੱਥਾਂ ਵਿੱਚ ਚਾਈ ਕਿਣ ਸਨ ਤਾਂ ਕਿ ਤਾੜੇ ਪੈਰਾਂ ਪਰ ਕਿਸੇ ਬੱਟੇ ਨੀ ਵੀ ਚੋਟ ਨਾ ਲਗਾਏ। ਪਰ ਹਜ਼ਰਤ ਈਸਾ ਆਖਿਆ, ਕਲਾਮੇ ਪਾਕ ਵਿੱਚ ਇਹ ਵੀ ਲਿਖਿਆ ਏ ਕਿ ਤੁਸਾਂ ਰੱਬ ਨਾਲ ਇਮਤਿਹਾਨ ਨਾ ਕਿਣੋ, ਜਿਹੜਾ ਤੁਸਾਂ ਨਾ ਖੁਦਾ ਏ। ਜਿਹੜੇ ਵੇਲੇ ਸ਼ੈਤਾਨ ਹਜ਼ਰਤ ਈਸਾ ਕੀ ਸਾਰੇ ਤਰੀਕਿਆਂ ਨਾਲ ਅਜ਼ਮਾਈ ਰਿਹਾ ਤੇ ਕੁਝ ਦੇਰ ਵਾਸਤੇ ਉੱਥੋਂ ਟੁਰੀ ਗਿਆ। ਫਿਰ ਹਜ਼ਰਤ ਈਸਾ ਰੂਹੇ ਪਾਕ ਨੀ ਕੁਦਰਤ ਨਾਲ ਰੰਗੇ ਵੇ ਰਿਆਸਤ ਗਲੀਲ ਦਰ ਵਾਪਸ ਟੁਰੀ ਗਏ ਤੇ ਉੱਥੇ ਸਾਰੇ ਇਲਾਕੇ ਵਿੱਚ ਉਹਨਾਂ ਦੀ ਸ਼ੋਹਰਤ ਫੈਲੀ ਗਈ। ਉੱਥੇ ਹਜ਼ਰਤ ਈਸਾ ਬਣੀ ਇਸਰਾਇਲੀ ਇਬਾਦਤ ਖਾਣਿਆਂ ਵਿੱਚ ਤਾਲੀਮ ਦੇਣੇ ਹੋਣੇ ਸਨ ਤੇ ਸਾਰੇ ਲੋਕ ਉਹਨਾਂ ਦੀ ਬਹੁ ਤਾਰੀਫ ਕਰਨੇ ਹੋਣੇ ਸਨ। ਹਜ਼ਰਤ ਈਸਾ ਨਾਸਰਤ ਸ਼ਹਿਰ ਗਏ ਜਿੱਥੇ ਉਹਨਾਂ ਦੀ ਪਰਵਰਿਸ਼ ਹੋਈ ਸੀ ਤੇ ਆਪਣੇ ਰਿਵਾਜ ਦੇ ਮੁਤਾਬਕ ਇੱਕ ਵਾਰੀ ਹਫ਼ਤੇ ਵਾਲੇ ਮੁਬਾਰਕ ਦਿਹਾੜੇ ਉਹ ਇਬਾਦਤ ਖਾਣੇ ਵਿੱਚ ਕਲਾਮ ਮੁਕੱਦਸ ਦੀ ਤਿਲਾਵਤ ਕਰਨ ਵਾਸਤੇ ਖਲਤੇ। ਉਹਨਾਂ ਕੀ ਹਜ਼ਰਤ ਯਸਾਇਆ ਨਾਲ ਸਹੀਫਾ ਦਿੱਤਾ ਗਿਆ। ਉਹਨਾਂ ਸਹੀਫੇ ਵਿੱਚੋਂ ਉਹ ਜਗ੍ਹਾ ਕੱਢੀ ਜਿੱਥੇ ਲਿਖਿਆ ਸੀ, ਅੱਲਾ ਤਾਲਾ ਨਾ ਰੂਹੇ ਪਾਕ ਮਾੜੇ ਅੱਪਰੇ, ਕਿਉਂਕਿ ਉਸ ਮਿਕੀ ਖਾਸ ਤੌਰ ਪਰ ਚੁਣਿਆ ਏ ਤਾਂ ਕਿ ਮੈਂ ਗਰੀਬਾਂ ਕੀ ਖੁਸ਼ੀ ਦੀ ਖਬਰ ਸੁਣਾ। ਉਸ ਮਿਕੀ ਭੇਜਿਆ ਏ ਤਾਂ ਕਿ ਕੈਦੀਆਂ ਕੀ ਰਿਹਾਈ ਨਾ ਤੇ ਅਣਿਆਂ ਕੀ ਬਿਨਾਈ ਨਾ ਪੈਗਾਮ ਸੁਣਾ। ਮਿਕੀ ਇਸ ਵਾਸਤੇ ਵੀ ਭੇਜਿਆ ਗਿਆ ਏ ਕਿ ਮਜ਼ਲੂਮਾਂ ਕੀ ਜ਼ੁਲਮ ਤੂੰ ਛੁੜਾ ਤੇ ਇਸ ਗੱਲ ਨੇ ਖਬਰ ਦਿਆਂ ਕਿ ਉਹ ਵੇਲਾ ਆਈ ਗਿਆ ਏ ਜਦੋਂ ਅੱਲਾ ਤਾਲਾ ਆਪਣੇ ਬੰਦਿਆਂ ਪਰ ਫਜ਼ਲ ਕਰਸੀ। ਫਿਰ ਹਜ਼ਰਤ ਈਸਾ ਸਹੀਫਾ ਬੰਦ ਕਰੀ ਕੇ ਇਬਾਦਤ ਖਾਨੇ ਨੇ ਖਾਦਮ ਕੀ ਦੇਈ ਛੋੜਿਆ ਤੇ ਆਪਣੀ ਜਗ੍ਹਾ ਜਾਈ ਕੇ ਬੇਹੀ ਗਏ। ਜਿਤਨੇ ਲੋਕ ਇਬਾਦਤ ਖਾਨੇ ਵਿੱਚ ਸਨ ਉਹ ਸਾਰੇ ਉਹਨਾਂ ਕੀ ਹੈਰਤ ਨਾਲ ਤੱਕਣ ਲਗੇ। ਫਿਰ ਹਜ਼ਰਤ ਈਸਾ ਆਖਿਆ, ਕਲਾਮ ਪਾਕ ਨੀ ਆਏ ਗੱਲਾਂ ਅੱਜ ਤੁਸਾਂ ਨੇ ਸਾਹਮਣੇ ਪੂਰੀਆਂ ਹੋਈ ਗਈਆਂ। ਸਾਰੇ ਲੋਕਾਂ ਉੱਪਰ ਉਹਨਾਂ ਨੇ ਪਿਆਰੇ ਕਲਾਮ ਦਾ ਬਹੁ ਚੰਗਾ ਅਸਰ ਹੋਇਆ ਤੇ ਉਹ ਤਾਰੀਫ ਕਰੀ ਕੇ ਆਖਣ ਲਗੇ, ਇਹ ਉਹੀ ਨੀ ਜਿਹੜਾ ਯੂਸਫ ਨਾ ਪੁੱਤਰ ਏ। ਪਰ ਹਜ਼ਰਤ ਈਸਾ ਉਹਨਾਂ ਕੀ ਆਖਿਆ, ਮਾੜਾ ਖਿਆਲ ਏ, ਤੁਸਾਂ ਇਹ ਆਖਣਾ ਚਾਹਣੇ ਹੋ ਹਕੀਮ ਸਾਹਿਬ ਪਹਿਲੇ ਆਪਣਾ ਤੇ ਇਲਾਜ ਕਰੋ। ਉਹ ਮੁਜਜ਼ੇ ਜ਼ਰਾ ਇੱਥੇ ਵੀ ਕਰੀ ਕੇ ਦੱਸੋ ਨਾ, ਜਿਨ੍ਹਾਂ ਨੇ ਬਾਰੇ ਵਿੱਚ ਮਸ਼ਹੂਰੀ ਹੋਈ ਹੈ ਕਿ ਤੁਸਾਂ ਕਫਰਨਹੂਮ ਸ਼ਹਿਰ ਵਿੱਚ ਕੀਤੇ ਹਨ। ਹਜ਼ਰਤ ਈਸਾ ਆਪਣੀ ਗੱਲ ਜਾਰੀ ਰੱਖੀ ਕੇ ਆਖਿਆ, ਇਹ ਗੱਲ ਸੱਚ ਹੀ ਹੈ ਕਿ ਕਿਸੇ ਵੀ ਨਬੀ ਨੇ ਆਪਣੇ ਇਲਾਕੇ ਵਿੱਚ ਕਦਰ ਨਹੀਂ ਹੋਣੀ। ਫਿਰ ਉਹਨਾਂ ਆਖਿਆ, ਯਾਦ ਰੱਖੋ ਜਿਸ ਤਰ੍ਹਾਂ ਹਜ਼ਰਤ ਇਲਿਆਸ ਨੇ ਜ਼ਮਾਨੇ ਵਿੱਚ ਜਿਹੜੇ ਵੇਲੇ 3.5 ਸਾਲ ਤੱਕ ਬਾਰਿਸ਼ ਨਹੀਂ ਹੋਈ ਸੀ ਤੇ ਸਾਰੇ ਮੁਲਕ ਵਿੱਚ ਸਖਤ ਕੈਦ ਪਿਆ ਸੀ, ਬਣੀ ਇਸਰਾਇਲ ਵਿੱਚ ਬਹੁਤ ਸਾਰੀਆਂ ਬੇਵਾ ਔਰਤਾਂ ਵੀ ਸਨ, ਪਰ ਫਿਰ ਵੀ ਅੱਲਾ ਤਾਲਾ ਹਜ਼ਰਤ ਇਲਿਆਸ ਕੀ ਉਹਨਾਂ ਕੋਲ ਨਹੀਂ ਸੀ ਭੇਜਿਆ, ਬਲਕਿ ਇੱਕ ਗੈਰ ਬਣੀ ਇਸਰਾਇਲੀ ਬੇਵਾ ਔਰਤ ਕੋਲ ਭੇਜਿਆ ਸੀ, ਜਿਹੜੀ ਰਿਆਸਤ ਸੈਦਾ ਨੇ ਸ਼ਹਿਰ ਸਾਰਪਤ ਵਿੱਚ ਰਹਿਣੀ ਸੀ। ਇਸਰੇ ਹਜ਼ਰਤ ਅਲੀ ਸ਼ਾਹ ਨਬੀ ਨੇ ਜ਼ਮਾਨੇ ਵਿੱਚ ਬਣੀ ਇਸਰਾਇਲ ਨੇ ਮੁਲਕ ਵਿੱਚ ਵੀ ਬਹੁ ਲੋਕ ਕੋਹੜ ਦਾ ਸ਼ਿਕਾਰ ਹੋਏ ਵੇ ਸਨ, ਪਰ ਉਹਨਾਂ ਵਿੱਚੋਂ ਕਿਸੇ ਕੀ ਵੀ ਸ਼ਿਫਾ ਨਹੀਂ ਸੀ ਲੱਭੀ। ਸਿਰਫ ਸ਼ਾਮ ਨੇ ਮੁਲਕ ਨੇ ਨੁਮਾਨ ਕੀ ਸ਼ਿਫਾ ਲੱਭੀ ਸੀ। ਇਹ ਗੱਲਾਂ ਸੁਣੀ ਕਿ ਇਬਾਦਤ ਖਾਨੇ ਵਿੱਚ ਜਿਤਨੇ ਲੋਕ ਸਨ ਉਹਨਾਂ ਸਾਰਿਆਂ ਕੀ ਬਹੁ ਗੁੱਸਾ ਚੜਿਆ। ਉਹ ਸਾਰੇ ਉੱਠੇ ਤੇ ਹਜ਼ਰਤ ਈਸਾ ਕੀ ਸ਼ਹਿਰ ਤੋਂ ਬਾਹਰ ਕੱਢੀ ਕੇ ਉਸ ਪਹਾੜ ਪਰ ਹੀਣੀ ਗਏ ਜਿਸ ਪਰ ਉਹਨਾਂ ਨਾਲ ਸ਼ਹਿਰ ਆਬਾਦ ਸੀ, ਤਾਂ ਕਿ ਉਹਨਾਂ ਕੀ ਉੱਥੋਂ ਥੱਲੇ ਸੱਟਣ, ਪਰ ਉਹ ਲੋਕਾਂ ਨੇ ਦਰਮਿਆਨ ਵਿੱਚੋਂ ਟੁਰੀ ਗਏ। ਇਸ ਤੋਂ ਬਾਅਦ ਹਜ਼ਰਤ ਈਸਾ ਰਿਆਸਤ ਗਲੀਲ ਨੇ ਸ਼ਹਿਰ ਕਫਰਨਹੂਮ ਟੁਰੀ ਗਏ। ਉੱਥੇ ਉਹ ਹਫ਼ਤੇ ਵਾਲੇ ਮੁਬਾਰਕ ਦਿਹਾੜੇ ਤਾਲੀਮ ਦੇਣ ਲੱਗੇ। ਲੋਕਾਂ ਉੱਪਰ ਉਹਨਾਂ ਦੀ ਤਾਲੀਮ ਨਾਲ ਬਹੁ ਅਸਰ ਹੋਇਆ, ਕਿਉਂਕਿ ਉਹ ਸਾਹਿਬ ਇਖਤਿਆਰ ਬੰਦੇ ਦੀ ਹੈਸੀਅਤ ਨਾਲ ਬਿਆਨ ਕਰਨੇ ਸਨ। ਉੱਥੇ ਬਣੀ ਇਸਰਾਇਲ ਨੇ ਇਬਾਦਤ ਖਾਨੇ ਵਿੱਚ ਇੱਕ ਇਹੋ ਜਿਹਾ ਬੰਦਾ ਸੀ ਜਿਸ ਵਿੱਚ ਜਿਨ ਸੀ। ਉਹ ਜ਼ੋਰਾਂ ਨਾਲ ਚੀਖਿਆ, ਉਹ ਈਸਾ ਨਾਸਰੀ, ਤੂੰ ਅਸਾਂ ਕੋਲੋਂ ਕਹਿ ਲਾਉਣਾ ਏ ਕਿ ਤੂੰ ਅਸਾਂ ਕੀ ਤਬਾਹ ਕਰਨੇ ਵਾਸਤੇ ਆਇਆ ਏ? ਮੈਂ ਤੂੰ ਕੀ ਸਿਆਣਾ, ਤੂੰ ਕੌਣ ਏ? ਤੂੰ ਤੇ ਅੱਲਾ ਤਾਲਾ ਨਾ ਭੇਜਿਆ ਵਾ ਕਦੂਸ ਏ। ਪਰ ਹਜ਼ਰਤ ਈਸਾ ਉਸ ਜਿਨ੍ਹਾਂ ਕੀ ਸਖਤੀ ਨਾਲ ਹੁਕਮ ਦਿੱਤਾ, ਚੁੱਪ ਹੋਈ ਜਾ ਤੇ ਇਸ ਬੰਦੇ ਵਿੱਚੋਂ ਨਿਕਲੀ ਜਾ। ਜਿਨ੍ਹਾਂ ਉਸ ਬੰਦੇ ਕੀ ਸਾਰਿਆਂ ਲੋਕਾਂ ਨੇ ਸਾਹਮਣੇ ਜ਼ਮੀਨ ਪਰ ਢਾਈ ਸਟਿਆ ਤੇ ਉਸ ਵਿੱਚੋਂ ਨਿਕਲੀ ਗਿਆ, ਪਰ ਉਸ ਕੀ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਹ ਗੱਲ ਤੱਕੀ ਕਹਿ ਸਾਰੇ ਲੋਕ ਹੈਰਾਨ ਹੋਏ ਤੇ ਇੱਕ ਦੂਏ ਕੀ ਆਖਣ ਲੱਗੇ, ਇਹ ਬਹੁ ਪਹੁੰਚੀ ਵੀ ਹਸਤੀ ਏ, ਇਹ ਜਿੰਨਾਤ ਕੀ ਹੁਕਮ ਕਰਨਾ ਏ ਤੇ ਉਹ ਇਸ ਨਾਲ ਹੁਕਮ ਮੰਨਣੇ ਹਨ। ਇਸ ਗੱਲੇ ਤੋਂ ਹਜ਼ਰਤ ਈਸਾ ਉਸ ਸਾਰੇ ਇਲਾਕੇ ਵਿੱਚ ਮਸ਼ਹੂਰ ਹੋਈ ਗਏ। ਫਿਰ ਹਜ਼ਰਤ ਈਸਾ ਇਬਾਦਤ ਖਾਨੇ ਤੋਂ ਨਿਕਲੀ ਕੇ ਹਜ਼ਰਤ ਸ਼ਮੌਨ ਨੇ ਕਾਰ ਗਏ। ਉੱਥੇ ਸ਼ਮੌਨ ਨੇ ਸੱਸ ਸਾਹਿਬਾ ਕੀ ਸਖਤ ਤਾਪ ਚੜਿਆ ਸੀ। ਉਹਨਾਂ ਹਜ਼ਰਤ ਈਸਾ ਕੀ ਆਖਿਆ, ਮਿਹਰਬਾਨੀ ਕਰੀ ਕੇ ਇਹਨਾਂ ਵਾਸਤੇ ਕੁਝ ਕਰੋ। ਹਜ਼ਰਤ ਈਸਾ ਉਸ ਮਾਈ ਕੋਲ ਗਏ ਤੇ ਤਾਪੇ ਕੀ ਹੁਕਮ ਦਿੱਤਾ, ਤਾਪ ਉਸੇ ਵੇਲੇ ਲਈ ਗਿਆ ਤੇ ਮਾਈ ਉਸੇ ਵੇਲੇ ਉੱਠੀ ਕੇ ਉਹਨਾਂ ਲੋਕਾਂ ਦੀ ਖਿਦਮਤ ਖਾਤਰ ਕਰਨ ਲੱਗੀ। ਨਮਾਸ਼ਾਂ ਵੇਲੇ ਲੋਕਾਂ ਆਪਣੇ ਘਰਾਂ ਵਿੱਚੋਂ ਹਰ ਕਿਸਮ ਦੇ ਮਰੀਜ਼ ਹਜ਼ਰਤ ਈਸਾ ਕੋਲ ਨਹੀਂ ਆਉਂਦੇ ਤੇ ਉਹਨਾਂ ਹਰ ਮਰੀਜ਼ ਉੱਪਰ ਆਪਣਾ ਹੱਥ ਮੁਬਾਰਕ ਰੱਖੀ ਕੇ ਸ਼ਿਫਾ ਦਿੱਤੀ। ਉਹਨਾਂ ਬਹੁ ਸਾਰੇ ਲੋਕਾਂ ਵਿੱਚੋਂ ਜਿੰਨਾਤ ਵੀ ਕੱਢੇ। ਉਹ ਨਿਕਲਣੇ ਵੇਲੇ ਚੀਖੀ ਚੀਖੀ ਕੇ ਆਖਣੇ ਸਨ, ਤੂੰ ਅੱਲਾ ਤਾਲਾ ਨਾ ਪੁੱਤਰ ਏ। ਪਰ ਹਜ਼ਰਤ ਈਸਾ ਉਹਨਾਂ ਕੀ ਡੱਕੀ ਛੋੜਿਆ ਤੇ ਫਿਰ ਉਹ ਚੁੱਪ ਹੋਈ ਗਏ, ਕਿਉਂਕਿ ਉਹਨਾਂ ਕੀ ਪਤਾ ਸੀ ਕਿ ਉਹ ਅੱਲਾ ਤਾਲਾ ਨੇ ਭੇਜੇ ਵੇ ਮਸੀਹ ਹਨ। ਅਗਲੇ ਦਿਹਾੜੇ ਸੁਬਹ ਸਵੇਰੇ ਹਜ਼ਰਤ ਈਸਾ ਉੱਥੋਂ ਨਿਕਲੀ ਕੇ ਇੱਕ ਵੀਰਾਨ ਜਗ੍ਹਾ ਵਿੱਚ ਟੁਰੀ ਗਏ। ਬਹੁ ਸਾਰੇ ਲੋਕ ਉਹਨਾਂ ਕੀ ਲੋੜਨੇ ਰਹੇ, ਤੇ ਆਖਰਕਾਰ ਉਹ ਹੁਣਾਂ ਕੀ ਲੱਭੀ ਗਏ। ਲੋਕਾਂ ਹਜ਼ਰਤ ਈਸਾ ਕੀ ਰੋਕਣੇ ਨੀ ਬਹੁ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਕੀ ਛੋੜੀ ਕੇ ਕੁਦਰੇ ਨਾ ਜਾਣ, ਪਰ ਹਜ਼ਰਤ ਈਸਾ ਉਹਨਾਂ ਕੀ ਆਖਿਆ, ਦੂਏ ਗਰਾਵਾਂ ਤੇ ਸ਼ਹਿਰਾਂ ਵਿੱਚ ਜਾਈ ਕੇ ਅੱਲਾ ਤਾਲਾ ਨੀ ਬਾਦਸ਼ਾਹੀ ਨੇ ਬਾਰੇ ਵਿੱਚ ਖੁਸ਼ੀ ਨੀ ਖਬਰ ਸੁਣਾਉਣਾ ਵੀ ਜ਼ਰੂਰੀ ਏ, ਕਿਉਂ ਕਿ ਇਸੇ ਮਕਸਦ ਵਾਸਤੇ ਅੱਲਾ ਤਾਲਾ ਵੀ ਕੀ ਭੇਜਿਆ ਏ। ਇਸ ਵਾਸਤੇ ਉਹ ਸਾਰੇ ਮੁਲਕ ਵਿੱਚ ਜਾਈ ਕੇ ਅੱਲਾ ਤਾਲਾ ਦਾ ਪੈਗਾਮ ਬਣੀ ਇਸਰਾਇਲ ਨੇ ਸਾਰਿਆਂ ਇਬਾਦਤ ਖਾਣਿਆਂ ਵਿੱਚ ਸੁਣਾਉਣੇ ਰਹੇ।